तेरी याद दिलां नूं आवे पटने वालिया महिया आनंदपुर छड के जंगली डेरे तू लाए संत सिपाहिया सीस नक लगी बाज ना हथ ते अज नीला नजर ना आवे मात पिता पुतवार पंथ तो तेरी मुक्की मंजल ना रहिया।
पटने सिखी पलीए नंदपुर हुई जवान सेंटर परचे पैनगे होनगे मित्यान।
ओदो सम्मत 1723 साल सी सन 1606 ईसवी कमाल सी सन 1600।
विच पटने शहरी अवतार तारिया माता पिता दे समेत पुत्रां नूं वारिया माता पिता दे।
उदो संमत 1723 साल सी सन 1606 ईसवी कमाल सी सन 1600।
विच पटने शहरी अवतार तारिया माता पिता दे समेत पुत्रां नूं वारिया माता पिता दे।
ओ चोज कर दे दातार नित नाल बालां दे खेड़ दे गुरु जी हो गए 5 सालां दे खेड़ा खेड़ दे।
ओ कीते कौतक गुरां ने उथे बेशमारिया माता पिता दे समेत पुत्रां नूं वारिया माता पिता दे।
ओ फेर तकिया गुरां ने उथे पर जांदा नूं भाग लाए सी गोरा ने आपुरी आनंद नू भाग लाए सी।
ओ कीता रस्ते ची कईयां जियां दा हुदारिया माता पिता दे समेत पुत्रां नूं वारिया माता पिता दे।
फिर तकिया जबर उते जुलम पाप नू तकिया जबर ते जुलम पाप नू दिल्ली वेच सी शाहीद करवाता बाप नू दिल्ली वेच सी।
ओ मती दास ते दियाले कष्ट सहारी आई ओ मती दास ते दियाले कष्ट सहारिया माता पिता दे समेत पुत्रां नूं वारिया माता पिता दे।
पौंटा नगर वसाया कीता जाप बाणी दा नाले गुरहां ने सी जंग जित्तिया पंगाणी दा नाले गुरहां ने।
हो जित होई सी गुरां दी हो जित होई सी गुरां दी हारे बाई तारिया माता पिता दे समेत पुत्रां नूं वारिया माता पिता दे।
कहना मन्निया सिंगा दा गुरु बाजा वाले ने कहना मन्निया सिंगा दा गुरु बाजा वाले ने अद्धी रात ही आनंदपुरों पाते चले ने ਅੱਧੀ ਰਾਤ ਹੀ।
ਉਹ ਜਿਹੜਾ ਕੀਮਤੀ ਸਮਾਨ ਉਹ ਨਦੀ ਚ ਡਾਰਿਆ, ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ, ਮਾਤਾ ਪਿਤਾ ਦੇ।
ਫਿਰ ਹੋਈ ਸੀ ਲੜਾਈ ਸਾਰਾ ਸਾਤੇ ਆਣ ਕੇ, ਸਿੰਘ ਡੱਟ ਕੇ ਖਲੋਗੇ ਛਾਤੀਆਂ ਨੂੰ ਤਾਣ ਕੇ, ਸਿੰਘ ਡੱਟ ਕੇ।
ਓ ਖੇਰੂ ਵੀ ਗੁਰਾਂ ਦਾ ਹੋਇਆ ਪਰਿਵਾਰ ਆਈ, ਓ ਖੇਰੂ ਵੀ ਗੁਰਾਂ ਦਾ ਹੋਇਆ ਪਰਿਵਾਰ ਆ, ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ, ਮਾਤਾ ਪਿਤਾ ਦੇ।
ਆ ਜੰਗ ਜਿੱਤ ਕੇ ਗੜੀ ਦੇ ਵਿੱਚੋਂ ਪਾਤ ਚੱਲਨੇ, ਜੰਗ ਜਿੱਤ ਕੇ ਗੜੀ ਦੇ ਵਿੱਚੋਂ ਪਾਤ ਚੱਲਨੇ, ਜਾਮਾ ਫਟਿਆ ਤੇ ਪੈਰਾਂ ਵਿੱਚ ਪੈ ਗਏ ਛਾਲੇ ਨੇ, ਜਾਮਾ ਫਟਿਆ।
ਉਹ ਸੱਥਰ ਯਾਰੜੇ ਦਾ ਚੰਗਾ ਸ਼ਬਦ ਉਚਾਰਿਆ, ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ, ਮਾਤਾ ਪਿਤਾ ਦੇ।
ਖੁਰਾ ਖੋਜ ਵੀ ਮਿਟਾਉਣਾ, ਜੱਗ ਚੋਂ ਚੰਡਾਲਾਂ ਦਾ ਖੁਰਾ ਖੋਜ ਵੀ ਮਟਾਉਣਾ, ਜੱਗ ਚੋਂ ਚੰਡਾਲਾਂ ਦਾ ਨਾਲੇ ਬਦਲਾ ਵੀ ਲੈਣਾ ਹੈ ਮਸੂਮ ਬਾਲਾਂ ਦਾ, ਨਾਲੇ ਬਦਲਾ।
ਹੋ ਬੰਦਾ ਸਿੰਘ ਨੂੰ ਗੁਰਾਂ ਨੇ ਕੀਤਾ ਜਾਤ ਆਰਿਆ, ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ, ਮਾਤਾ ਪਿਤਾ ਦੇ।
ਹਾਂ ਧੰਨ ਧੰਨ ਕਹਿ ਦਿਓ ਜੀ ਗੁਰੂ ਦਸ਼ਮੇਸ਼ ਨੂੰ, ਲੱਖਾਂ ਚੱਲ ਕੇ ਤਾਸੀ ਹੈ ਸੀ ਬਚਾਇਆ ਦੇਸ਼ ਨੂੰ, ਲੱਖਾਂ ਚੱਲ ਕੇ।
ਉਹ ਹਿੰਦ ਡੁੱਬਦੀ ਦਾ ਬੇੜਾ ਸੀ ਗੁਰਾਂ ਨੇ ਤਾਰਿਆ, ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ, ਮਾਤਾ ਪਿਤਾ ਦੇ।
ਗੱਦੀ ਸੌਂਪ ਕੇ ਗੁਰਾਂ ਨੇ ਆਖਿਆ ਸੀ ਪੰਥ ਨੂੰ, ਸਿੰਘੋ ਅੱਜ ਤੋਂ ਹੈ ਮੰਨਣਾ ਗੁਰੂ ਗ੍ਰੰਥ ਨੂੰ, ਸਿੰਘੋ ਅੱਜ ਤੋਂ।
ਉਹ ਸ਼ੈਰੀ ਜਾਵਦੇ ਗੁਰਾਂ ਤੋਂ ਸਦਾ ਬਲਹਾਰੀ ਆਈ, ਓ ਸ਼ੈਰੀ ਜਾਵਦੇ ਗੁਰਾਂ ਤੋਂ ਸਦਾ ਬਲਹਾਰੀਆਂ, ਮਾਤਾ ਪਿਤਾ ਦੇ ਸਮੇਤ ਪੁੱਤਰਾਂ ਨੂੰ ਵਾਰਿਆ, ਮਾਤਾ ਪਿਤਾ ਦੇ।
ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਪ੍ਰੇਮ ਸ਼ਰਧਾ ਵਿੱਚ ਭਿੱਜ ਕੇ ਹਾਜ਼ਰੀ ਭਰ ਰਹੀਆਂ ਸਿੱਖ ਸੰਗਤਾਂ ਭਾਗਾਂ ਵਾਲਿਓ, ਫਤਿਹ ਦੇ ਸਿਮਰਨ ਦੇ ਨਾਲ ਜੁੜਦਿਆਂ ਹੋਇਆਂ ਸਤਿਗੁਰਾਂ ਨੂੰ ਸੀਸ ਝੁਕਾਓ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ ਦੇ ਕੁਝ ਪੰਨੇ ਜਿੰਨੀ ਕੁ ਗੁਰੂ ਸਾਹਿਬ ਕਿਰਪਾ ਕਰਨਗੇ ਅਸੀਂ ਆਪ ਜੀ ਦੇ ਨਾਲ ਸਾਂਝੇ ਕਰਨ ਦਾ ਯਤਨ ਕਰਨਾ, ਉਪਰਾਲਾ ਕਰਨਾ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਕੌਮ ਨੂੰ ਬੜਾ ਕੁਝ ਦਿੱਤਾ ਹੈ, ਕੌਮ ਦੇ ਹਿਰਦਿਆਂ ਦੇ ਵਿੱਚ ਜਜ਼ਬਾਤ ਪੈਦਾ ਕਰਕੇ ਜ਼ੁਲਮ ਅਤੇ ਜ਼ਬਰ ਦੇ ਸਮੇਂ ਅੜ ਖਲੋਣ ਵਾਸਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਔਰ ਆਪਸ ਵਿੱਚ ਪਿਆਰ ਮੁਹੱਬਤ ਨਫ਼ਰਤ ਨੂੰ ਦਿਲਾਂ ਦੇ ਵਿੱਚੋਂ ਕੱਢ ਕੇ ਏਕਤਾ ਦੇ ਨਾਲ ਇਸ ਸੰਸਾਰ ਦੇ ਵਿੱਚ ਜਿਉਣ ਦਾ ਵੱਲ ਵੀ ਦੱਸਿਆ ਕਲਗੀਆਂ ਵਾਲੇ ਪਾਤਸ਼ਾਹ ਨੇ। ਆ ਜਿਹੜੀ ਕਵੀਸ਼ਰੀ ਦੀ ਰਾਤ ਹੈ ਵੀ ਕਲਗੀਆਂ ਵਾਲੇ ਪਾਤਸ਼ਾਹ ਦੀ ਦੇਣ ਹੈ। ਪਾਉਂਟਾ ਸਾਹਿਬ ਦੀ ਧਰਤੀ ਉੱਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ 52 ਕਵੀ ਸਨ, ਉੱਥੇ ਇਹ ਕਵੀਸ਼ਰੀ ਕਲਗੀਆਂ ਵਾਲੇ ਪਾਤਸ਼ਾਹ ਨੇ ਹੋਂਦ ਵਿੱਚ ਲਿਆਂਦੀ। ਇੱਕ ਇੱਕ ਦੋ ਦੋ ਕਵੀਆਂ ਨੂੰ ਇਕੱਠੇ ਕਰਕੇ ਕਵਿਤਾਵਾਂ ਸੁਣੀਆਂ, ਸੰਗਤਾਂ ਨੇ ਬੜੀ ਵਾਹ ਵਾਹ ਕੀਤੀ। ਔਰ ਉਹਨਾਂ ਕਵੀਆਂ ਨੇ ਕਵੀਸ਼ਰਾਂ ਨੇ ਆਖਿਆ, ਮਹਾਰਾਜ ਤੁਸੀਂ ਸੋਨੇ ਦੀਆਂ ਮੋਹਰਾਂ ਦੇ ਨਾਲ ਸਾਡਾ ਸਨਮਾਨ ਕਰ ਦਿਓ, ਤੁਹਾਡੇ ਜਾਣ ਤੋਂ ਬਾਅਦ ਸਾਡੀ ਬਾਂਹ ਕੌਣ ਫੜੇਗਾ। ਆਖਿਆ, ਉਹ ਕਵੀਸ਼ਰੋ ਕਵੀਓ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਹਰ ਜਸ ਕਰਨਾ ਹੈ, ਪਰਮੇਸ਼ਰ ਦੀ ਵਡਿਆਈ ਕਰਨੀ ਹੈ, ਤੁਹਾਡਾ ਆਪਣੇ ਆਪ ਹੀ ਸੰਗਤਾਂ ਮਾਣ ਸਨਮਾਨ ਕਰਿਆ ਕਰਨਗੀਆਂ। ਸਵਾਬ ਜਿਹੜਾ ਇਹ ਸਨਮਾਨ, ਜਿਹੜਾ ਪਿਆਰ ਮੁਹੱਬਤ ਸੰਗਤਾਂ ਕਰਦੀਆਂ ਨੇ, ਇਹ ਵੀ ਕਲਗੀਆਂ ਵਾਲੇ ਪਾਤਸ਼ਾਹ ਦੀ ਚਲਾਈ ਹੋਈ ਮਰਿਆਦਾ ਹੈ। ਅੱਜ ਗੁਰੂ ਘਰ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੇ, ਪ੍ਰਬੰਧਕ ਕਮੇਟੀ ਨੇ ਔਰ ਨੌਜਵਾਨ ਖਾਲਸਾ ਰਿਫਲੈਕਸ਼ਨ ਦੇ ਸਾਰੇ ਗੁਰਸਿੱਖਾਂ ਨੇ ਮਿਲ ਕੇ ਇਸ ਨਾਚੀਜ਼ ਜੇ ਜਥੇ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਕਰਕੇ ਉਹ ਕਲਗੀਆਂ ਵਾਲੇ ਪਾਤਸ਼ਾਹ ਦੀ ਚਲਾਈ ਹੋਈ ਮਰਿਆਦਾ। ਕਦੇ ਕਲਗੀਆਂ ਵਾਲੇ ਪਾਤਸ਼ਾਹ ਸਨਮਾਨ ਕਰਿਆ ਕਰਦੇ ਸਨ, ਸਾਰੀ ਕਵੀਸ਼ਰੀ ਦਾ, ਕਵੀਸ਼ਰ ਜਗਤ ਦੇ ਵਿੱਚ ਸਿਰ ਬੜਾ ਉੱਚਾ ਕੀਤਾ ਹੈ। ਇਸ ਸਟੇਜ ਦੇ ਉੱਤੇ ਇੱਕ ਨਿਮਾਣੇ ਜਿਹੇ ਕਵੀਸ਼ਰ ਜਥੇ ਨੂੰ ਸਨਮਾਨਿਤ ਕਰਕੇ, ਸੋ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਔਰ ਮੈਂ ਉਹਨਾਂ ਦੇ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਦੇ ਨਾਲ ਹੀ ਸੰਬੰਧਿਤ ਕੁਝ ਇਤਿਹਾਸ ਦੇ ਪੰਨੇ ਸਾਂਝੇ ਕਰ ਰਿਹਾ ਹੈ। ਇੱਕ ਵਾਰੀ ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਕਲਗੀਆਂ ਵਾਲੇ ਪਾਤਸ਼ਾਹ ਚਮਕੌਰ ਸਾਹਿਬ ਦੀ ਲੜਾਈ ਲੜਨ ਤੋਂ ਬਾਅਦ ਵਾਰੀ ਵਾਰੀ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਔਰ ਜਾਣ ਤੋਂ ਪਿਆਰੇ ਸਿੰਘ ਸ਼ਹੀਦ ਹੋਏ, ਮੇਰੇ ਪਾਤਸ਼ਾਹ ਪੰਥ ਦਾ ਹੁਕਮ ਮੰਨਦਿਆਂ ਹੋਇਆਂ ਅੱਧੀ ਰਾਤ ਦੇ ਵਕਤ ਤਾੜੀ ਮਾਰ ਕੇ ਇੱਥੋਂ ਨਿਕਲੇ ਨੇ ਚਮਕੌਰ ਦੀ ਹਵੇਲੀ 'ਚੋਂ, ਔਰ ਸਤਿਗੁਰ ਜੀ ਚੱਲਦੇ ਚੱਲਦੇ ਮਾਛੀਵਾੜੇ ਦੇ ਜੰਗਲ ਵਿੱਚ ਆ ਗਏ। ਮਾਛੀਵਾੜੇ ਦੇ ਜੰਗਲ ਵਿੱਚ ਗੁਲਾਬੇ ਪੰਜਾਬੇ ਦੇ ਖੂਹ ਦੇ ਉੱਤੇ ਅੱਜ ਮਖਮਲੀ ਛੇਜਾਂ ਦੇ ਉੱਤੇ ਸੌਣ ਵਾਲੇ ਮੇਰੇ ਪਾਤਸ਼ਾਹ, ਥੱਲੇ ਵਿਛਾਉਣ ਵਾਸਤੇ ਕੋਈ ਕੱਪੜਾ ਵੀ ਨਹੀਂ, ਇੱਕ ਟੁੱਟੀ ਜਿਹੀ ਟਿੰਡ ਦਾ ਸਰਾਣਾ ਰੱਖਿਆ ਹੈ ਔਰ ਰੋੜਾਂ ਦਾ ਅਤੇ ਕੰਡਿਆਂ ਦਾ ਫਰਸ਼ ਸਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਵਿੱਚ ਸੰਘਣੇ ਦਰੱਖਤਾਂ ਦੇ ਵਿੱਚ ਸੁੱਤੇ ਹੋਏ ਨੇ। ਪਾਣਾ ਮਨ ਅਕਾਲ ਦਾ ਸੀਤਲ ਜੀ ਲਿਖਦੇ ਨੇ, ਮਾਛੀਵਾੜੇ ਆਣ ਸੁੱਤਾ ਸੱਥਰ ਮਲ ਕੇ ਸ਼ਾਹਾਂ ਦਾ ਸੁਲਤਾਨ, ਉਹਦੇ ਢਾਕੇ ਲੱਗ ਕੇ ਸੁੱਤੀ ਪਈ ਕਿਰਪਾਨ, ਪਈ ਸਰਾਣੇ ਬਲੀ ਦੇ ਚਿੱਲੇ ਚੜ੍ਹੀ ਕਮਾਣ, ਨਾ ਅੱਜ ਲੇਫ ਨਿਹਾਲੀਆਂ ਨਾ ਮਖਮਲ ਦੇ ਥਾਣ, ਨਾ ਅੱਜ ਸੇਵਾਦਾਰ ਹੀ ਚਰਨੀ ਸੀਸ ਝੁਕਾਣ, ਵਿਛੜੇ ਸਭ ਪਰਿਵਾਰ ਤੋਂ ਅੱਜ ਇਕੱਲੇ ਭਗਵਾਨ, ਚਿਹਰੇ ਉੱਤੇ ਗਮੀ ਦਾ ਇੱਕ ਵੀ ਨਹੀਂ ਨਿਸ਼ਾਨ, ਅਤੇ ਤੱਕ ਤੱਕ ਤੇਜ਼ ਹਜ਼ੂਰ ਦਾ ਲੱਖ ਸੂਰਜ ਸ਼ਰਮਾਣ। ਆਹ ਕਵੀ ਨੇ ਉਸ ਵਕਤ ਦੀ ਤਸਵੀਰ ਨੂੰ ਖਿੱਚਿਆ, ਦਾਤਿਆ ਤੈਨੂੰ ਸੂਲਾਂ 'ਤੇ ਕਿਵੇਂ ਨੀਂਦ ਆਈ ਹੋਵੇਗੀ, ਮੇਰੇ ਪਾਤਸ਼ਾਹ ਸੁੱਤੇ ਪਏ ਨੇ ਉੱਥੇ, ਔਰ ਕਵੀ ਉਸ ਵਕਤ ਦੀ ਤਸਵੀਰ ਨੂੰ ਖਿੱਚ ਰਿਹਾ ਕਿ ਦਾਤਿਆ ਕਦੇ ਬਿਸਤਰੇ ਦੇ ਉੱਤੇ ਵੱਟ ਰਹਿ ਜਾਂਦਾ ਸੀ, ਤੈਨੂੰ ਨੀਂਦ ਨਹੀਂ ਸੀ ਆਉਂਦੀ, ਇਹ ਮਾਹੀ ਨੀਲੇ ਵਾਲਿਆ ਇਹਨਾਂ ਸੂਲਾਂ ਦੇ ਉੱਤੇ, ਇਹਨਾਂ ਕੰਢਿਆਂ 'ਤੇ, ਇਹਨਾਂ ਰੋੜਾਂ ਦੇ ਉੱਤੇ ਤੈਨੂੰ ਕਿਵੇਂ ਨੀਂਦ ਆਈ ਹੋਵੇਗੀ। ਉਹ ਬੀਤੀ ਹੋਈ ਰਾਤ ਜਿਹੜੀ ਹੈ ਉੱਤੇ ਅਜੇ ਤੱਕ ਵੀ ਸਾਡੇ ਦਿਲਾਂ ਦੇ ਵਿੱਚ ਉਹਦੀ ਯਾਦ ਨਹੀਂ ਭੁੱਲਦੀ। ਆ ਉਹ ਪਹਾੜੀਆਂ ਵੀ ਫੁੱਟ ਫੁੱਟ ਰੋਂਦੀਆਂ ਹੋਣਗੀਆਂ ਜਿੱਥੇ ਕਦੇ ਤੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ, ਖੰਡੇ ਦੀਆਂ ਧਾਰਾਂ ਦੇ ਵਿੱਚੋਂ ਜਿੱਥੇ ਖਾਲਸਾ ਪ੍ਰਗਟ ਕੀਤਾ ਸੀ ਜ਼ੁਲਮ ਅਤੇ ਜ਼ਬਰ ਦੇ ਨਾਲ ਜੂਝਣ ਵਾਸਤੇ। ਆ ਉਹ ਪਹਾੜੀਆਂ ਵੀ ਫੁੱਟ ਫੁੱਟ ਰੋਂਦੀਆਂ ਹੋਣਗੀਆਂ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਹੋਵੇਗਾ। ਕਵੀ ਨੇ ਜਿਵੇਂ ਉਸ ਵਕਤ ਦੀ ਤਸਵੀਰ ਨੂੰ ਖਿੱਚਿਆ, ਇਹ ਮੇਰੇ ਸਾਥੀ ਭਾਈ ਰਣਜੀਤ ਸਿੰਘ ਜੀ, ਇਹਨਾਂ ਵੱਡਾ ਵੀਰ ਸੀ ਗੁਰਨਾਮ ਸਿੰਘ, ਉਹਦੀ ਇਹ ਲਿਖਤ ਹੈ। ਅੱਜ ਉਹ ਭਾਵੇਂ ਦੁਨੀਆਂ ਦੇ ਵਿੱਚ ਨਹੀਂ ਪਰ ਉਹਦੀ ਕਲਮ ਦੇ ਵਿੱਚ ਇੰਨੀ ਜਾਣ ਸੀ, ਅੱਜ ਵੀ ਉਹਦੀ ਲਿਖਤ ਜਿਹੜੀ ਹੈ ਸੰਸਾਰ ਦੇ ਵਿੱਚ ਜਿੰਦਾ ਹੈ। ਬਹੁਤ ਸਮਾਂ ਪਹਿਲਾਂ ਪਰਿਵਾਰ ਵਿਛੋੜਾ ਕੈਸ ਦੇ ਵਿੱਚ ਸਰਬ ਸਾਂਝੀ ਗੁਰਬਾਣੀ ਦੇ ਵਿੱਚ ਇਹ ਕਵਿਤਾ ਸਾਰ ਰਿਕਾਰਡ ਕੀਤੀ ਸੀ। ਮੇਰੇ ਸਾਥੀ ਸਲਵੰਤ ਸਿੰਘ ਸਭਰਾ ਅਤੇ ਰਣਜੀਤ ਸਿੰਘ ਰੱਤਾ ਗੁੱਦਾ ਬਿਆਨ ਕਰ ਰਹੇ ਨੇ, ਸੁਣੋ ਬੇਨਤੀ ਇਹਨਾਂ ਅੱਖਰਾਂ ਵਿੱਚ ਇਉਂ ਕੀਤੀ ਜਾ ਰਹੀ।
ਮਾਹੀ ਉਹ ਸਾਨੂੰ ਯਾਦ ਆਵਦੀ, ਮਾਹੀ ਉਹ ਸਾਨੂੰ ਯਾਦ ਆਵਦੀ ਰਾਤ, ਸੂਲਾ ਉੱਤੇ ਕਿਸ ਤਰ੍ਹਾਂ ਗਜਾਰੀ।
ਮਾਹੀ ਉਹ ਸਾਨੂੰ ਯਾਦ ਆਵਦੀ, ਮਾਹੀ ਉਹ ਸਾਨੂੰ ਯਾਦ ਆਵਦੀ ਰਾਤ, ਸੂਲਾ ਉੱਤੇ ਕਿਸ ਤਰ੍ਹਾਂ ਗੁਜਾਰੀ। ਮਾਹੀ ਉਹ ਸਾਨੂੰ ਯਾਦ ਆਵਦੀ,
ਡੋਲਿਆ ਕੀਤਾ ਨਾਹੀਂ ਜਰਾ ਜਿੰਨਾ ਆਪਦਾ, ਚਿਹਰੇ ਉੱਤੇ ਚਿੰਨ ਸਗੋਂ ਖੁਸ਼ੀਆਂ ਦਾ ਜਾਪਦਾ।
ਡੋਲਿਆ ਯਕੀਦਾ ਨਹੀਂ ਜਰਾ ਜਿੰਨਾ ਆਪਦਾ, ਚਿਹਰੇ ਉੱਤੇ ਚਿੰਨ ਸਗੋਂ ਖੁਸ਼ੀਆਂ ਦਾ ਜਾਪਦਾ।
ਕਿਹਾ ਯਾਰੜੇ ਦੀ ਸੇਜ ਪਿਆਰੀ, ਕਿਹਾ ਯਾਰੜੇ ਦੀ ਸੇਜ ਪਿਆਰੀ।
ਮਾਹੀ ਉਹ ਸਾਨੂੰ ਯਾਦ ਆਵਦੀ, ਮਾਹੀ ਉਹ ਸਾਨੂੰ ਯਾਦ ਆਵਦੀ ਰਾਤ, ਸੂਲਾ ਉੱਤੇ ਕਿਸ ਤਰ੍ਹਾਂ ਗੁਜਾਰੀ। ਮਾਹੀ ਉਹ ਸਾਨੂੰ ਯਾਦ ਆਵਦੀ,
ਸਵਰਗਾਂ ਦੇ ਵਾਂਗ ਜਿੱਥੇ ਘੜੀਆਂ ਗੁਜਾਰੀਆਂ, ਫੁੱਟ ਫੁੱਟ ਰੋਂਦੀਆਂ ਪਹਾੜੀਆਂ ਵਿਚਾਰੀਆਂ,
ਉਹ ਸਵਰਗਾਂ ਦੇ ਵਾਂਗ ਜਿੱਥੇ ਘੜੀਆਂ ਗੁਜ਼ਾਰੀਆਂ, ਫੁੱਟ ਫੁੱਟ ਰੋਂਦੀਆਂ ਪਹਾੜੀਆਂ ਵਿਚਾਰੀਆਂ, ਸਵਰਗਾਂ ਦੇ ਵਾਂਗ ਜਿੱਥੇ ਘੜੀਆਂ ਗੁਜ਼ਾਰੀਆਂ, ਫੁੱਟ ਫੁੱਟ ਰੋਂਦੀਆਂ ਪਹਾੜੀਆਂ ਵਿਚਾਰੀਆਂ।
ਦਿੱਤੀ ਖਾਲਸੇ ਨੂੰ ਜਿੱਥੇ ਸਰਦਾਰੀ, ਦਿੱਤੀ ਖਾਲਸੇ ਨੂੰ ਜਿੱਥੇ ਸਰਦਾਰੀ,
ਮਾਹੀ ਉਹ ਸਾਨੂੰ ਯਾਦ ਆਮਦੀ, ਮਾਹੀ ਉਹ ਸਾਨੂੰ ਯਾਦ ਆਮਦੀ, ਰਾਤ ਸੂਲਾਂ ਉੱਤੇ ਕਿਸ ਤਰ੍ਹਾਂ ਗੁਜ਼ਾਰੀ, ਮਾਹੀ ਉਹ ਸਾਨੂੰ ਯਾਦ ਆਮਦੀ।
ਸਰਸਾ ਦੇ ਵੈਣਾ ਨੇ ਵੋ ਛੋੜ ਦਿੱਤਾ ਵੀਰਾਂ ਨੂੰ, ਤੇਰੀ ਇਹ ਰਜਾ ਕੀ ਦੋਸ਼ ਦੇਣਾ ਤੱਕ ਧੀਰਾਂ ਨੂੰ, ਸਰਸਾ ਦੇ ਵੈਣਾ ਨੇ ਵੋ ਛੋੜ ਦਿੱਤਾ ਵੀਰਾਂ ਨੂੰ, ਤੇਰੀ ਇਹ ਰਜਾ ਕੀ ਦੋਸ਼ ਦੇਣਾ ਤੱਕ ਧੀਰਾਂ ਨੂੰ,
ਉਹ ਸਰਸਾ ਦੇ ਵੈਣਾ ਨੇ ਵੋ ਛੋੜ ਦਿੱਤਾ ਵੀਰਾਂ ਨੂੰ, ਤੇਰੀ ਇਹ ਰਜਾ ਕੀ ਦੋਸ਼ ਦੇਣਾ ਤੱਕ ਧੀਰਾਂ ਨੂੰ।
ਮਾਤਾ ਲਾਲ ਸਿੰਘ ਰਹਿਗੀ ਦੁਖਿਆਰੀ, ਮਾਤਾ ਲਾਲ ਸਿੰਘ ਰਹਿਗੀ ਦੁਖਿਆਰੀ, ਲਾਲਾ ਸੰਗ ਰਹਿਗੀ ਦੁਖਿਆਰੀ,
ਮਾਹੀ ਉਹ ਸਾਨੂੰ ਯਾਦ ਆਮਦੀ, ਮਾਹੀ ਉਹ ਸਾਨੂੰ ਯਾਦ ਆਮਦੀ, ਰਾਤ ਸੂਲਾਂ ਉੱਤੇ ਕਿਸ ਤਰ੍ਹਾਂ ਗੁਜ਼ਾਰੀ, ਮਾਹੀ ਉਹ ਸਾਨੂੰ ਯਾਦ ਆਮਦੀ।
ਕੈਸੇ ਮਤਿਆਣਾ ਵੇਖੋ ਲੈਂਦੀ ਤਾਂ ਕਦੀਰੀਆ, ਉਹ ਵੱਜ ਵੱਜ ਕੰਡੇ ਸਾਰਾ ਪੱਛਿਆ ਸਰੀਰਿਆ,
ਉਹ ਕੈਸੇ ਇਮਤਿਹਾਨ ਵੇਖੋ ਲੈਂਦੀ ਤਕਦੀਰੀਆ, ਵੱਜ ਵੱਜ ਕੰਡੇ ਸਾਰਾ ਪੱਛਿਆ ਸਰੀਰਿਆ।
ਇੱਥੋਂ ਅੱਗੇ ਹੋਰ ਜਾਣ ਦੀ ਤਿਆਰੀ, ਅੱਗੇ ਹੋਰ ਜਾਣ ਦੀ ਤਿਆਰੀ,
ਮਾਹੀ ਉਹ ਸਾਨੂੰ ਯਾਦ ਆਮਦੀ, ਮਾਹੀ ਉਹ ਸਾਨੂੰ ਯਾਦ ਆਮਦੀ, ਰਾਤ ਸੂਲਾਂ ਉੱਤੇ ਕਿਸ ਤਰ੍ਹਾਂ ਗੁਜ਼ਾਰੀ, ਮਾਹੀ ਉਹ ਸਾਨੂੰ ਯਾਦ ਆਮਦੀ।
ਉਹ ਆਸ਼ਕੀ ਆਜ਼ਾਦੀ ਦਾ ਹੈ ਰਤਾ ਕਬਰਾਇਆ ਨਾ, ਆਸ਼ਕੀ ਆਜ਼ਾਦੀ ਦਾ ਹੈ ਰਤਾ ਕਬਰਾਇਆ ਨਾ, ਜੰਗਲੀ ਪਰਿੰਦਿਆਂ ਨੇ ਚੋਗਾ ਮੁੱਖ ਪਾਇਆ ਨਾ,
ਉਹ ਆਸ਼ਕੀ ਆਜ਼ਾਦੀ ਦਾ ਹੈ ਰਤਾ ਖਬਰਾਇਆ ਨਾ, ਜੰਗਲੀ ਪਰਿੰਦਿਆਂ ਨੇ ਚੋਗਾ ਮੁੱਖ ਪਾਇਆ ਨਾ,
ਉਹੀ ਸ਼ਹਿਨਸ਼ਾਹ, ਉਹੀ ਸ਼ਹਿਨਸ਼ਾਹ ਤੇ ਰਾਤ ਨਿਆਰੀ, ਉਸੀ ਸ਼ਹਿਨਸ਼ਾਹ ਤੇ ਰਾਤ ਨਿਆਰੀ,
ਮਾਹੀ ਉਹ ਸਾਨੂੰ ਯਾਦ ਆਮਦੀ, ਮਾਹੀ ਉਹ ਸਾਨੂੰ ਯਾਦ ਆਮਦੀ, ਰਾਤ ਸੂਲਾਂ ਉੱਤੇ ਕਿਸ ਤਰ੍ਹਾਂ ਗੁਜ਼ਾਰੀ, ਮਾਹੀ ਉਹ ਸਾਨੂੰ ਯਾਦ ਆਮਦੀ।
ਓ ਅੱਡੀਆਂ ਗੁਲਾਬੀ ਜਿਵੇਂ ਰੇਸ਼ਮੀ ਸ਼ਨੀਲਿਆ, ਓ ਵੱਜ ਵੱਜ ਠੱਡੇ ਪੈ ਗਏ ਉਂਗਲਾ ਤੇ ਨੀਲਿਆ, ਅੱਡੀਆਂ ਗੁਲਾਬੀ ਜਿਵੇਂ ਰੇਸ਼ਮੀ ਸ਼ਨੀਲਿਆ, ਵੱਜ ਵੱਜ ਠੇਡੇ ਪੈ ਗਏ ਉਂਗਲਾਂ ਤੇ ਨੀਲਿਆ,
ਓਏ ਅੱਡੀਆਂ ਗੁਲਾਬੀ ਜਿਵੇਂ ਰੇਸ਼ਮੀ ਸ਼ਨੀਲਿਆ, ਵੱਜ ਵੱਜ ਠੇਡੇ ਪੈ ਗਏ ਉਂਗਲਾਂ ਤੇ ਨੀਲਿਆ।
ਦੁੱਖ ਲਿਖ ਗੁਰ ਨਾਮ ਲਿਖਾਰੀ, ਦੁੱਖ ਲਿਖ ਗੁਰ ਨਾਮ ਲਿਖਾਰੀ, ਲਿਖੇ ਗੁਰ ਨਾਮ ਲਿਖਾਰੀ,
ਮਾਹੀ ਉਹ ਸਾਨੂੰ ਯਾਦ ਆਮਦੀ, ਮਾਹੀ ਉਹ ਸਾਨੂੰ ਯਾਦ ਆਮਦੀ, ਰਾਤ ਸੂਲਾਂ ਉੱਤੇ ਕਿਸ ਤਰ੍ਹਾਂ ਗੁਜ਼ਾਰੀ, ਮਾਹੀ ਉਹ ਸਾਨੂੰ ਯਾਦ ਆਮਦੀ।
ਮੇਰੇ ਪਾਤਸ਼ਾਹ ਇੱਥੇ ਕਹਿ ਰਹੇ ਸਨ ਖਿਆਲ ਪਾਤਸ਼ਾਹ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸਰਾਹੀ ਖੰਜਰ ਪਿਆਲਾ ਬੇਂਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਟ ਖੇੜਿਆਂ ਦਾ ਰਹਿਣਾ। ਮੇਰੇ ਪਾਤਸ਼ਾਹ ਨੇ ਜਿਸ ਬੇਂਗ ਦਾ ਜ਼ਿਕਰ ਕੀਤਾ ਹੈ ਕਿ ਉਸ ਪਰਮੇਸ਼ਰ ਦੇ ਨਾਲੋਂ ਟੁੱਟ ਕੇ, ਉਹ ਯਾਰੜੇ ਦਾ ਸੱਥਰ ਵੀ ਚੰਗਾ ਹੈ ਉਹਦੇ ਨਾਲੋਂ ਟੁੱਟ ਕੇ, ਬੇਂਗ ਦਾ ਦੁੱਖ ਤਾਂ ਝੱਲਿਆ ਜਾ ਸਕਦਾ ਹੈ ਪਰ ਵਿਛੋੜੇ ਦਾ ਦੁੱਖ ਨਹੀਂ ਝੱਲਿਆ ਜਾ ਸਕਦਾ। ਬੇਂਗ ਕਸਾਈਆਂ ਦੇ ਕੋਲ ਹੁੰਦਾ ਹੈ, ਦੋ ਕਿਸਮ ਦਾ ਬੇਂਗ ਹੈ, ਮੈਂ ਇੱਕ ਮਿੰਟ ਵਿੱਚ ਆਪ ਜੀ ਨਾਲ ਵਿਚਾਰ ਸਾਂਝਾ ਕਰਾਂ। ਕਸਾਈ ਲੋਕ ਜਦੋਂ ਪਸ਼ੂ ਨੂੰ ਮਾਰਦੇ ਨੇ, ਕਤਲ ਕਰਦੇ ਨੇ, ਇੱਕ ਬਿੰਗ ਹੁੰਦਾ, ਉਹਦੇ ਦੋ ਤਿੱਖੇ ਮੂੰਹ ਹੁੰਦੇ ਨੇ, ਪਹਿਲਾਂ ਪਸ਼ੂ ਦਾ ਸਾਹ ਬੰਦ ਕਰਦੇ ਨੇ ਫਿਰ ਇੱਕਦਮ ਜਦੋਂ ਸਾਹ ਛੱਡਦੇ ਨੇ, ਮਰਦਾ ਹੋਇਆ ਪਸ਼ੂ ਜਦੋਂ ਸਾਹ ਲੈਂਦਾ ਹੈ, ਉਹਦੇ ਨੱਕ ਦੇ ਵਿੱਚ ਦੀ ਵਿੰਗ ਮਾਰ ਕੇ ਅਤੇ ਪਸ਼ੂ ਦਾ ਮਗਜ਼ ਪਾੜ ਦਿੰਦੇ ਨੇ, ਉਹ ਤੜਫ ਤੜਫ ਕੇ ਮਰ ਜਾਂਦਾ ਹੈ, ਕੋਈ ਵੀ ਉਹਦੇ ਬਚਣ ਦਾ ਜਿਹੜਾ ਉਹ ਰਾਹ ਨਹੀਂ ਰਹਿ ਜਾਂਦਾ। ਇਸ ਤਰੀਕੇ ਨਾਲ ਤੜਫਾ ਤੜਫਾ ਕੇ ਕਸਾਈ ਪਸ਼ੂ ਨੂੰ ਮਾਰ ਦਿੰਦੇ ਨੇ। ਦੂਜਾ ਵਿੰਗ ਜਿਹੜਾ ਹੈ ਉਹ ਵਿਦਵਾਨਾਂ ਬੁੱਧੀਜੀਵਾਂ ਦੀ ਰਹਿ ਹੈ, ਉਹ ਜਿਸ ਤਰ੍ਹਾਂ ਕੈਂਚੀ ਹੁੰਦੀ ਹੈ ਇਸ ਤਰ੍ਹਾਂ ਉਹਦੀ ਪੁੱਠੀ ਧਾਰ ਹੁੰਦੀ ਹੈ, ਉਹ ਥੱਲੇ ਵਿੰਗ ਰੱਖ ਦਿੰਦੇ ਨੇ ਕਸਾਈ, ਉੱਪਰੋਂ ਛੁਰੀ ਫੇਰਦੇ ਨੇ ਕਲਮਾ ਪੜ੍ਹਦਿਆਂ ਹੋਇਆਂ, ਜਦੋਂ ਹਲਾਲ ਕਰਦੇ ਨੇ ਪਸ਼ੂ ਤੜਫਦਾ, ਜਦੋਂ ਛੁਰੀ ਉਹਦੀ ਗਰਦਨ ਨੂੰ ਕੱਟਦੀ ਹੈ, ਪਰ ਥੱਲਿਓਂ ਵਿੰਗ ਜਿਹੜਾ ਉਹ ਕੱਟ ਰਿਹਾ ਹੁੰਦਾ ਹੈ। ਦੋ ਪਾਸਿਆਂ ਤੋਂ ਪਸ਼ੂ ਜਿਹੜਾ ਹੈ ਉਹ ਮੁਸੀਬਤ ਵਿੱਚ ਫਸਿਆ ਹੁੰਦਾ ਹੈ, ਇੱਕ ਉਸ ਨੂੰ ਵਿੰਗ ਆਖਿਆ ਜਾਂਦਾ। ਮੇਰੇ ਪਾਤਸ਼ਾਹ ਕਹਿੰਦੇ ਵਿੰਗ ਦਾ ਦੁੱਖ ਤਾਂ ਝੱਲਿਆ ਜਾ ਸਕਦਾ ਹੈ, ਪਰ ਮਾਲਕਾ ਤੇਰੇ ਵਿਛੋੜੇ ਦਾ ਦੁੱਖ ਨਹੀਂ ਉਹ ਝੱਲਿਆ ਜਾ ਸਕਦਾ, ਤੇਰੇ ਨਾਲੋਂ ਟੁੱਟ ਕੇ ਮਨ ਨੂੰ ਚੈਣ ਨਹੀਂ ਉਹ ਆ ਸਕਦਾ। ਸਤਿਗੁਰੂ ਜੀ ਇੰਨੀ ਮੁਸੀਬਤ ਵਿੱਚ ਵੀ ਉਸ ਪਰਮੇਸ਼ਰ ਦੇ ਨਾਲ ਆਪਣਾ ਮਨ ਜਿਹੜਾ ਉਹ ਜੋੜਿਆ ਹੋਇਆ ਹੈ। ਅੱਜ ਤੇ ਜਰਾ ਕਿ ਜਿੰਨਾ ਸਾਨੂੰ ਥਕਾਵਟ ਵੀ ਹੋਵੇ ਅਤੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਦਿਆਂ ਵੀ 20-25 ਬਾਸੀਆਂ ਲੈ ਲੈਂਦੇ ਹਾਂ। ਅੱਜ ਸਾਡਾ ਮਨ ਜਿਹੜਾ ਹੈ, ਗੁਰੂ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਕੋਈ ਸਾਧਨ ਨਹੀਂ ਸੀ, ਨੰਗੇ ਪੈਰੀਂ ਚੱਲ ਕੇ ਗਏ, ਪੈਰਾਂ 'ਚ ਜੋੜਾ ਵੀ ਨਹੀਂ ਸੀ, ਪਰ ਫਿਰ ਵੀ ਉਹਨਾਂ ਆਪਣੇ ਜੀਵਨ ਦਾ ਜੋ ਅਸੂਲ ਸੀ ਸਿੱਖੀ ਸਿਧਾਂਤ ਜਿਹੜੇ ਸਨ ਉਹਨਾਂ ਵਿੱਚ ਫਰਕ ਨਹੀਂ ਪੈਣ ਦਿੱਤਾ, ਮਨ ਉਸ ਮਾਲਕ ਦੇ ਨਾਲ ਹੀ ਜੋੜ ਕੇ ਰੱਖਿਆ। ਆਹ ਪਾਤਸ਼ਾਹ ਇੱਥੇ ਸੰਘਣੇ ਦਰੱਖਤਾਂ ਵਿੱਚ ਪਏ ਹੋਏ ਸਨ, ਗੁਲਾਬੇ ਪੰਜਾਬੇ ਦਾ ਨੌਕਰ ਆਇਆ, ਉਹਨੂੰ ਸ਼ੱਕ ਪਿਆ, ਸ਼ੱਕ ਇਸ ਗੱਲ ਤੋਂ ਪਿਆ ਹੈ ਸੰਘਣੇ ਦਰੱਖਤਾਂ ਦੇ ਵਿੱਚ ਸਤਿਗੁਰੂ ਜੀ ਸੁੱਤੇ ਸਨ ਅਤੇ ਉਹਨਾਂ ਦੇ ਅੰਗੂਠੇ ਵਿੱਚ, ਸੱਜੇ ਹੱਥ ਦੇ ਅੰਗੂਠੇ ਵਿੱਚ ਇੱਕ ਚਮੜੇ ਦਾ ਛੱਲਾ ਸੀ। ਚਮੜੇ ਦਾ ਛੱਲਾ ਕਿਉਂ ਪਾਇਆ ਤੁਸੀਂ ਸਵਾਲ ਕਰੋਗੇ, ਪਿਛਲਿਆਂ ਸਮਿਆਂ ਦੇ ਵਿੱਚ ਜਿਹੜੇ ਸੂਰਮੇ ਤੀਰ ਕਮਾਨ ਚਲਾਉਂਦੇ ਸਨ ਉਹ ਜਦੋਂ ਤੀਰ ਦੀ ਤੰਦੀ ਨੂੰ ਖਿੱਚਦੇ ਸਨ ਤਾਂ ਅੰਗੂਠੇ ਉੱਤੇ ਜ਼ਖਮ ਹੋ ਜਾਂਦਾ ਸੀ, ਇਸ ਕਰਕੇ ਅੰਗੂਠੇ ਦੇ ਉੱਤੇ ਜ਼ਖਮ ਨਾ ਹੋਵੇ ਤੰਦੀ ਨੂੰ ਜ਼ੋਰ ਨਾਲ ਖਿੱਚ ਕੇ ਤੀਰ ਚਲਾਉਣਾ ਪੈਂਦਾ ਸੀ। ਜਿਹੜੇ ਬਹੁਤੇ ਬਹਾਦਰ ਹੁੰਦੇ ਸਨ ਉਹ ਆਪਣੇ ਅੰਗੂਠੇ ਦੇ ਉੱਤੇ ਚਮੜੇ ਦਾ ਛੱਲਾ ਪਾ ਲੈਂਦੇ ਸਨ, ਚਮੜੇ ਦਾ ਇੱਕ ਛੱਲਾ ਜਿਹੜਾ ਪਾਉਂਦੇ ਸਨ ਉਸ ਨੂੰ ਚੰਦਰਖਾ ਆਖਿਆ ਜਾਂਦਾ ਸੀ, ਅਤੇ ਜਿਹੜਾ ਚੰਦਰਖਾ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੇ ਹੱਥ ਵਿੱਚ ਪਾਇਆ ਹੋਇਆ ਸੀ ਉਹ ਚਮੜੇ ਦਾ ਛੱਲਾ, ਉਹਦੇ ਵਿੱਚ ਇੱਕ ਬੜਾ ਕੀਮਤੀ ਹੀਰਾ ਲੱਗਿਆ ਹੋਇਆ ਸੀ, ਕਿਸੇ ਗੁਰੂ ਚਰਨਾਂ ਦੇ ਭੋਰੇ ਪ੍ਰੇਮੀ ਨੇ ਲਿਆ ਕੇ ਉਹ ਚੰਦਰਖਾ ਉਹ ਚਮੜੇ ਦਾ ਛੱਲਾ ਕਲਗੀਆਂ ਵਾਲੇ ਪਾਤਸ਼ਾਹ ਨੂੰ ਪੇਸ਼ ਕੀਤਾ ਸੀ। ਚਮਕੌਰ ਦੇ ਮੈਦਾਨ ਵਿੱਚ ਮੇਰੇ ਪਾਤਸ਼ਾਹ ਨੇ ਕਈ ਤੀਰ ਚਲਾਏ ਸਨ, ਉਹ ਚੰਦਰਖਾ ਜੇ ਅੰਗੂਠੇ ਵਿੱਚ ਹੀ ਸੀ, ਉਸ ਹੀਰੇ ਦੇ ਉੱਤੇ ਜਦੋਂ ਕਿਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਸਨ ਤਾਂ ਇੱਕ ਅਜੀਬ ਜਿਹੀ ਰੌਸ਼ਨੀ ਬਣ ਕੇ ਉਹਨਾਂ ਦਰੱਖਤਾਂ ਦੇ ਪੱਤਿਆਂ ਦੇ ਉੱਤੇ ਆਪਣਾ ਰੰਗ ਵਿਖਾਰੀ ਸੀ। ਉਹ ਰੌਸ਼ਨੀ ਵੱਲੇ ਵੇਖ ਕੇ ਗੁਲਾਬੇ ਅਤੇ ਪੰਜਾਬੀ ਦੇ ਨੌਕਰ ਨੂੰ ਸ਼ੱਕ ਪਿਆ, ਉਹ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰ ਹੋਇਆ, ਉਹਨੇ ਦਰਸ਼ਨ ਕੀਤੇ, ਜਾ ਕੇ ਦੱਸਿਆ ਗੁਲਾਬੇ ਪੰਜਾਬੀ ਨੂੰ, ਉਹਨਾਂ ਘਰ ਖੜ ਕੇ ਸੇਵਾ ਕੀਤੀ। ਮੇਰੇ ਪਾਤਸ਼ਾਹ ਕੁਛ ਸਮਾਂ ਮਾਛੀਵਾੜੇ ਟਿਕਣ ਤੋਂ ਬਾਅਦ ਇੱਥੋਂ ਉੱਚਦੇ ਪੀਰ ਬਣ ਕੇ ਥਾਂ ਥਾਂ 'ਤੇ ਨਾਕੇ ਸਨ, ਗਸ਼ਤੀ ਫੌਜਾਂ ਫਿਰ ਰਹੀਆਂ ਸਨ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੀਰ ਦੇ ਉੱਤੇ ਉੱਚਦੇ ਪੀਰ ਬਣਨ ਦਾ ਇੱਕ ਹੋਰ ਵੀ ਕਾਰਨ ਸੀ, ਚਾਹ ਦੇ ਨਾਲ ਨਹੀਂ ਸਨ ਬਣੇ, ਹੋਰ ਵੀ ਕਿਸੇ ਤਰੀਕੇ ਨਾਲ ਜਾ ਸਕਦੇ ਸਨ। ਕਈਆਂ ਥਾਵਾਂ 'ਤੇ ਮਲਿਆਂ ਦੇ ਕੰਡੇ ਵੱਜ ਵੱਜ ਕੇ ਅਤੇ ਜਿਸਮ 'ਚੋਂ ਖੂਨ ਵਗ ਵਗ ਕੇ ਕੱਪੜਾ ਵੀ ਸਰੀਰ ਨਾਲ ਜੁੜਿਆ ਹੋਇਆ ਸੀ, ਪੈਰਾਂ 'ਚ ਛਾਲੇ ਪਏ ਹੋਏ ਸਨ, ਪੈਰ ਪਾਟੇ ਹੋਏ ਸਨ। ਇਸ ਕਰਕੇ ਸਤਿਗੁਰਾਂ ਨੇ ਪਲੰਗ ਦੀ ਸਵਾਰੀ ਕੀਤੀ, ਜਰਾ ਕੁ ਜ਼ਖਮ ਅੱਠ ਰਹੇ ਅਤੇ ਲੁਧਿਆਣੇ ਦੇ ਲਾਗੇ ਆਲਮਗੀਰ ਦੀ ਧਰਤੀ 'ਤੇ ਜਾ ਕੇ ਫਿਰ ਘੋੜੇ 'ਤੇ ਸਵਾਰੀ ਕਰਨ ਵਾਸਤੇ ਮਨ ਬਣਿਆ। ਪਹਿਲੋਂ ਸਾਹਨੇਵਾਲ ਦੇ ਲਾਗੇ ਫਤਿਹ ਨੰਬਰਦਾਰ ਤੋਂ ਘੋੜੀ ਮੰਗੀ, ਇਨਕਾਰੀ ਹੋਇਆ, ਪਾਤਸ਼ਾਹ ਆਲਮਗੀਰ ਗਏ, ਭਾਈ ਨਗਾਈਆ ਸਿੰਘ ਨੇ ਮਣੀ ਸਿੰਘ ਦੇ ਭਰਾ ਨੇ ਘੋੜਾ ਭੇਟ ਕੀਤਾ, ਇੱਥੋਂ ਸਤਿਗੁਰੂ ਜੀ ਘੋੜੇ 'ਤੇ ਸਵਾਰ ਹੋਏ ਨੇ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਪੰਥ ਪ੍ਰਕਾਸ਼ ਵਿੱਚ, ਹੋਏ ਸਵਾਰ ਤਰੰਗ ਪਰ ਪੁੱਗੇ ਜਟਪੁਰ ਲੰਮੇ। ਘੋੜੇ ਨੂੰ ਤਰੰਗ ਵੀ ਆਖਿਆ ਜਾਂਦਾ, ਘੋੜੇ ਨੂੰ ਅਸੂ ਵੀ ਆਖਿਆ ਜਾਂਦਾ, ਕਈ ਨਾਂ ਨੇ ਰਾਕੀ ਵੀ ਆਖਿਆ ਜਾਂਦਾ, ਵੱਖ ਵੱਖ ਬੋਲੀਆਂ ਵਿੱਚ ਘੋੜਿਆਂ ਦੇ ਬਹੁਤ ਨਾਂ ਜਿਹੜੇ ਨੇ ਉਹ ਆਉਂਦੇ ਨੇ ਇਤਿਹਾਸ ਵਿੱਚ। ਮੈਂ ਇਸ ਪਾਸੇ ਨਾ ਜਾਵਾਂ, ਮੇਰੇ ਪਾਤਸ਼ਾਹ ਘੋੜੇ 'ਤੇ ਸਵਾਰ ਹੋ ਕੇ ਅਤੇ ਰਾਏ ਕੱਲੇ ਦੇ ਇਲਾਕੇ ਵਿੱਚ ਪਹੁੰਚ ਗਏ ਨੇ। ਇੱਥੇ ਸਤਿਗੁਰਾਂ ਨੇ ਸੰਘਣੇ ਦਰੱਖਤਾਂ ਵਿੱਚ ਆਪਣਾ ਘੋੜਾ ਬੰਨਿਆ ਔਰ ਘੋੜਾ ਬੰਨ ਕੇ ਪਾਤਸ਼ਾਹ ਆਰਾਮ ਕਰ ਰਹੇ ਸਨ। ਇੱਥੇ ਇੱਕ ਗੁੱਜਰਾਂ ਦਾ ਮੁੰਡਾ ਮੱਝੀਆਂ ਚਾਰ ਰਿਹਾ, ਉਹਦਾ ਨਾਂ ਹੈ ਨੂਰਾ ਮਾਹੀ। ਇਹ ਗੁੱਜਰਾਂ ਦਾ ਮੁੰਡਾ ਹੈ ਔਰ ਰਾਏ ਕੋਟ ਤੋਂ ਥੋੜ੍ਹੀ ਜਿਹੀ ਦੂਰੀ ਦੇ ਉੱਤੇ ਇਹਦਾ ਪਿੰਡ ਹੈ ਨੂਰਪੁਰ, ਨੂਰਪੁਰ ਦੇ ਰਹਿਣ ਵਾਲਾ ਹੈ। ਰਾਏ ਕੱਲਾ ਇਸ ਇਲਾਕੇ ਦਾ ਹਾਕਮ ਹੈ, ਬੜਾ ਤਕੜਾ ਬੰਦਾ ਸੀ ਰਾਏ ਕੱਲਾ। ਨੇੜੇ ਹੀ ਇੱਕ ਤਲਵੰਡੀ ਪਿੰਡ ਹੈ, ਉਹ ਤਲਵੰਡੀ ਪਿੰਡ ਵਿੱਚ ਰਾਏ ਕੱਲੇ ਦੀ ਕਚਹਿਰੀ ਲੱਗਦੀ ਸੀ ਅਤੇ ਇਲਾਕੇ ਦੇ 22 ਪਿੰਡਾਂ ਦੇ ਫੈਸਲੇ ਉਸ ਵੇਲੇ ਰਾਏ ਕੱਲਾ ਹੀ ਕਰਿਆ ਕਰਦਾ ਸੀ। ਇਹ ਨੂਰਾ ਮਾਈ ਇਹਦੇ ਕੋਲ ਏਲਚੀ ਹੈ, ਸੇਵਾਦਾਰ ਹੈ, ਕਾਗਜ਼ ਪੱਤਰ ਫੜਾਉਂਦਾ ਹੈ ਅਤੇ ਜਦੋਂ ਕਿਤੇ ਵਿਹਲ ਮਿਲਦਾ ਇਹਨੂੰ ਉਦੋਂ ਮੱਝੀਆਂ ਚਾਰਦਾ ਹੈ। ਗੁਜਰਾਂ ਦਾ ਮੁੰਡਾ ਸੀ, ਇਸ ਕਰਕੇ ਮੱਝੀਆਂ ਚਾਰਨ ਦਾ ਸ਼ੌਕੀਨ ਸੀ। ਅੱਜ ਮੱਝੀਆਂ ਚਾਰਦਿਆਂ ਨੂੰ ਸ਼ੱਕ ਪਿਆ ਇਹਨੇ ਸਤਿਗੁਰਾਂ ਦੇ ਦੀਦਾਰੇ ਕੀਤੇ ਅਤੇ ਨਦਰੋਂ ਨਦਰ ਨਿਹਾਲ ਹੋ ਗਿਆ ਦਰਸ਼ਨ ਕਰਕੇ ਹਿਰਦੇ ਨੂੰ ਬੜਾ ਆਰਾਮ ਮਿਲਿਆ ਸਤਿਗੁਰਾਂ ਦੇ ਚਿਹਰੇ ਵੱਲੇ ਤੱਕਿਆ ਹੱਥ ਜੋੜੇ ਨੇਤਰ ਬੰਦ ਕਰਕੇ ਇਹਨੇ ਸੇਵਾ ਪੁੱਛੀ ਮੇਰੇ ਪਾਤਸ਼ਾਹ ਨੇ ਆਖਿਆ ਭਲਿਆ ਜੇ ਸੇਵਾ ਕਰਨੀ ਚਾਹੁੰਦਾ ਹੈ ਅਤੇ ਸਾਡਾ ਦੁੱਧ ਛਕਣ ਨੂੰ ਸਮੁੰਦਰ ਛਕਣ ਨੂੰ ਜੀ ਕਰਦਾ ਇਹਨੇ ਆਖਿਆ ਮਹਾਰਾਜ ਦੁੱਧ ਤਾਂ ਮੈਂ ਤੁਹਾਨੂੰ ਛਕਾ ਦਿਆਂ ਪਰ ਆ ਜਿੰਨੀਆਂ ਮੱਝਾਂ ਗਾਵਾਂ ਨੇ ਇਹਨਾਂ ਦੇ ਫਲ ਜਿਹੜੇ ਨੇ ਕੱਟੀਆਂ ਉਹ ਘਰਾਂ ਵਿੱਚ ਨੇ ਅਤੇ ਫਲਾਂ ਤੋਂ ਬੱਚਿਆਂ ਤੋਂ ਬਗੈਰ ਇਹਨਾਂ ਮੱਝਾਂ ਨੇ ਦੁੱਧ ਦੇਣਾ ਨਹੀਂ ਸਤਿਗੁਰਾਂ ਨੇ ਆਖਿਆ ਭਲਿਆ ਜੇ ਸੇਵਾ ਕਰਨੀ ਹੋਵੇ ਫਿਰ ਸ਼ੰਕਿਆਂ 'ਚ ਥੋੜ੍ਹੀ ਪਈਦਾ ਉਹ ਜਿਹੜੀ ਸਾਹਮਣੇ ਤੁਰੀ ਆਉਂਦੀ ਹੈ ਇੱਕ ਵਾਰੀ ਵਾਹਿਗੁਰੂ ਕਹਿ ਕੇ ਉਹਦੇ ਥੱਲੇ ਬਹਿ ਜਾ ਤੈਨੂੰ ਦੁੱਧ ਮਿਲ ਜਾਵੇਗਾ ਅਵਸਰ ਝੋਟੀ ਤੁਰੀ ਆਉਂਦੀ ਸੀ ਭਰੋਸਾ ਕਰਕੇ ਭਰੋਸੇ ਵਿੱਚ ਕਿੱਡੀ ਵੱਡੀ ਤਾਕਤ ਹੈ ਭਰੋਸਾ ਕੀਤਾ ਨੂਰੇ ਮਾਈ ਨੇ ਰਸਨਾ 'ਚੋਂ ਇੱਕ ਵਾਰੀ ਵਾਹਿਗੁਰੂ ਆਖਿਆ ਔਰ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਕੇ ਜਦੋਂ ਅਵਸਰ ਝੋਟੀ ਥੱਲੇ ਬਹਿ ਗਿਆ ਅਵਸਰ ਝੋਟੀ ਪਸਮ ਪਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੋਰ ਵੀ ਬੜਾ ਹੈਰਾਨ ਹੋਇਆ ਧਰਤੀ 'ਤੇ ਮੈਂ ਰੱਬ ਵੇਖਿਆ ਸੀ ਪਰ ਇਹਦੇ ਵਿੱਚ ਬਰਕਤਾਂ ਬੜੀਆਂ ਨੇ ਅਵਸਰ ਝੋਟੀ ਇਹਦੀ ਨਜ਼ਰ ਪਈ ਅਤੇ ਅਵਸਰ ਝੋਟੀ ਪਸਮ ਪਈ ਆ ਹੁਣ ਕਦੇ ਨੂਰਾ ਮਾਈ ਉਸ ਅਵਸਰ ਝੋਟੀ ਦੇ ਥਣਾਂ ਵੱਲੇ ਵੇਂਹਦਾ ਹੈ ਕਦੇ ਕਲਗੀਆਂ ਵਾਲੇ ਪਾਤਸ਼ਾਹ ਵੱਲੇ ਟੇਢੀ ਧੌਣ ਕਰਕੇ ਵੇਂਹਦਾ ਆਉਂਦਾ ਮਾਲਕਾ ਇੱਕ ਹੋਰ ਬਿਪਤਾ ਪੈ ਗਈ ਮੇਰੇ ਕੋਲ ਤਾਂ ਕੋਈ ਬਰਤਨ ਨਹੀਂ ਮੈਂ ਦੁੱਧ ਕਿਸ ਤਰ੍ਹਾਂ ਆਪ ਜੀ ਨੂੰ ਚੋ ਕਿਸ ਕਮਾਂ ਸਤਿਗੁਰਾਂ ਨੇ ਆਪਣੇ ਕੋਲੋਂ ਇੱਕ ਬਰਤਨ ਦਿੱਤਾ 288 ਛੇਕ ਉਹਦੇ ਵਿੱਚ ਪਏ ਹੋਏ ਸਨ ਉਹਦਾ ਨਾਂ ਹੈ ਗੰਗਾ ਸਾਗਰ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਨੇ ਉਹਦੇ ਦਰਸ਼ਨ ਕੀਤੇ ਨੇ ਆਓ ਇਹ ਦਿੱਤਾ ਹੁਣ ਇਹਨੇ ਫੜ ਲਿਆ ਗੰਗਾ ਸਾਗਰ ਗੰਗਾ ਸਾਗਰ ਵੱਲੇ ਵੇਖੀ ਜਾਂਦਾ ਅਤੇ ਛੇਕਾਂ ਨਾਲ ਭਰਿਆ ਹੋਇਆ ਹੈ ਪਾਤਸ਼ਾਹ ਨੇ ਆਖਿਆ ਭਲਿਆ ਸੇਵਾ ਕਰਨ ਲੱਗਿਆਂ ਮਹਿਮਾ 'ਚ ਨਹੀਂ ਪਈਦਾ ਸ਼ੰਕੇ ਨਹੀਂ ਕਰੀਦੇ ਦੁੱਧ 'ਚੋ ਇੱਕ ਵੀ ਬੂੰਦ ਧਰਤੀ 'ਤੇ ਨਹੀਂ ਡੁੱਲੇਗੀ ਇਹਨੇ ਗੁਰੂ ਚਰਨਾਂ ਦਾ ਧਿਆਨ ਧਰਕੇ ਦੁੱਧ 'ਚ ਹੋਇਆ ਸੱਚਮੁੱਚੀ ਉਹਦੇ ਵਿੱਚੋਂ ਇੱਕ ਵੀ ਬੂੰਦ ਦੁੱਧ ਦੀ ਧਰਤੀ ਉੱਤੇ ਨਹੀਂ ਡੁੱਲੀ ਕਲਗੀਆਂ ਵਾਲੇ ਪਾਤਸ਼ਾਹ ਦਾ ਬਚਨ ਹੋਇਆ ਸੀ ਇਹਨੇ ਦੁੱਧ ਚੋ ਕੇ ਛਕਾਇਆ ਸੀਤ ਪ੍ਰਸ਼ਾਦ ਮੇਰੇ ਪਾਤਸ਼ਾਹ ਨੇ ਬਖਸ਼ਿਆ ਇਹਨੇ ਆਪ ਹੀ ਛਕਿਆ ਹੁਣ ਨੱਸ ਤੁਰਿਆ ਹੈ ਇਹ ਨੱਸ ਕੇ ਗਿਆ ਆਪਣੇ ਮਾਲਕ ਦੇ ਕੋਲ ਰਾਏ ਕੱਲੇ ਦੇ ਕੋਲ ਇਹਨੇ ਆਖਿਆ ਮੈਂ ਧਰਤੀ 'ਤੇ ਅੱਜ ਰੱਬ ਵੇਖਿਆ ਹੈ ਸੱਚਮੁੱਚ ਰੱਬ ਹੁਣ ਜਦੋਂ ਇਹਨੇ ਕਲਗੀਆਂ ਵਾਲੇ ਪਾਤਸ਼ਾਹ ਦੀ ਸਿਫਤ ਕੀਤੀ ਵਡਿਆਈ ਕੀਤੀ ਅਤੇ ਰਾਏ ਕੱਲਾ ਸੋਚਦਾ ਹੈ ਉਹ ਤਾਂ ਕਲਗੀਆਂ ਵਾਲਾ ਹੀ ਪਾਤਸ਼ਾਹ ਹੀ ਹੋ ਸਕਦਾ ਆਨੰਦਪੁਰੀਆ ਜਿਹੋ ਜੀ ਇਹ ਜਿਸ ਤਰੀਕੇ ਦੇ ਨਾਲ ਮੈਨੂੰ ਦੱਸ ਰਿਹਾ ਹੈ ਰਾਏ ਕੱਲਾ ਹੋਇਆ ਘੋੜੇ ਦੇ ਉੱਤੇ ਸਵਾਰ ਘੋੜੇ ਦੇ ਉੱਤੇ ਸਵਾਰ ਹੋ ਕੇ ਰਾਏ ਕੱਲਾ ਵੀ ਤੁਰ ਪਿਆ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਆਓ ਮੰਜ਼ਿਲ ਮੁਕਾ ਕੇ ਆ ਗਿਆ ਰਾਏ ਕੱਲਾ ਜਦੋਂ ਆਇਆ ਘੋੜੇ ਤੋਂ ਉੱਤਰਦਿਆਂ ਸਾਰ ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਤੇ ਡਿੱਗ ਪਿਆ ਹੈ ਇਹਦੇ ਜਵਾਈ ਨੇ ਆਲਮ ਖਾਂ ਨੇ ਨਿਹੰਗ ਖਾਂ ਦੇ ਬੇਟੇ ਨੇ ਸਾਰੀ ਕਹਾਣੀ ਦੱਸੀ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਬੜੇ ਮੁਸੀਬਤਾਂ ਦੇ ਸਮੇਂ ਵਿੱਚ ਲੰਘੇ ਨੇ ਪਰਿਵਾਰ ਸ਼ਹੀਦ ਹੋ ਗਿਆ ਹੈ ਹੁਣ ਰਾਏ ਕੱਲੇ ਦੀਆਂ ਅੱਖਾਂ ਵਿੱਚ ਅੱਥਰੂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਤੇ ਸਿਰ ਰੱਖ ਕੇ ਰੋਈ ਜਾਂਦਾ ਹੈ ਮਹਾਰਾਜ ਬੜੀ ਬਿਪਤਾ ਦਾ ਸਮਾਂ ਲੰਘਿਆ ਹੈ ਮੇਰਾ ਸੀਨਾ ਪਾਟਦਾ ਹੈ ਜਦੋਂ ਮੈਂ ਉਸ ਕਹਾਣੀ ਵੱਲੇ ਆਪਣੀ ਨਜ਼ਰ ਖੜਦਾ ਹੈ ਮੇਰਾ ਖਿਆਲ ਜਾਂਦਾ ਹੈ ਮੇਰਾ ਕਾਲਜਾ ਪਾਟਣ 'ਤੇ ਆ ਜਾਂਦਾ ਹੈ ਮੇਰੇ ਤੋਂ ਦੁੱਖ ਜਰਿਆ ਨਹੀਂ ਜਾਂਦਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਕੱਲਿਆ ਉਸ ਮਾਲਕ ਦੀ ਰਜ਼ਾ ਵਿੱਚ ਰਹਿਣਾ ਪੈਂਦਾ ਹੈ ਉਹਦੇ ਭਾਣੇ ਵਿੱਚ ਰਹਿਣਾ ਪੈਂਦਾ ਹੈ ਆਓ ਕੀ ਕਹਿ ਰਹੇ ਨੇ ਮੇਰੇ ਪਾਤਸ਼ਾਹ ਇਹ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ ਇਹਦਾ ਨਾਂ ਹੈ ਡਬਲ ਦਤਾਰਾ ਛੰਦ ਕਵੀਸ਼ਰੀ ਦੀ ਤਰਜ ਹੈ ਡਬਲ ਦਤਾਰਾ ਛੰਦ ਲਿਖਣਾ ਵੀ ਮਿਹਨਤ ਨਾਲ ਪੈਂਦਾ ਅਤੇ ਗਾਉਣਾ ਵੀ ਮਿਹਨਤ ਨਾਲ ਪੈਂਦਾ ਮੇਰੇ ਸਾਥੀ ਕੁਲਵੰਤ ਸਿੰਘ ਸਵਰਾਜ ਅਤੇ ਰਣਜੀਤ ਸਿੰਘ ਰੱਤਾਗੁਰ ਦਾ ਬਿਆਨ ਇਉਂ ਕਰਨ
ਘੋੜੇ ਤੋਂ ਹੇਠਾਂ ਹੋ ਦਾਤੇ ਦੇ ਚਰਨਾਂ ਨੂੰ ਛੋਹਿਆ ਦਿਲ ਭਰਿਆ ਗੁੱਸੇ ਨਾ ਬੁੱਬਾ ਮਾਰ ਮਾਰ ਕੇ ਰੋਇਆ ਤੇ ਕੁਰਲਾਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ ਕੱਲਿਆ ਏ ਪਾਣਾ ਹੈ ਸਾਰੇ ਜਗ ਨੂੰ ਮੰਨਣਾ ਪੈਂਦਾ ਜੋ ਰਹੇ ਰਜਾ ਅੰਦਰ ਆਇਓ ਸੁਖ ਦਰਗਾਹ ਲੈਂਦਾ ਮਨ ਕੇ ਪਾਣਾ ਕੱਲਿਆ ਇਸ ਦੁਨੀਆ ਤੋਂ ਆਖਰੀ ਤੁਰ ਸਭਨਾ ਨੇ ਜਾਣਾ ਕੱਲਿਆ ਇਸ ਦੁਨੀਆ ਤੋਂ ਆਖਰੀ ਤੁਰ ਸਭਨਾ ਨੇ ਜਾਣਾ
ਖਾ ਗਊਦੀਆਂ ਕਸਮ ਆਇਓ ਸੁਣਿਆ ਮੁੱਕਰੀ ਗਏ ਪਹਾੜੀ ਖਾ ਕਸਮਾਂ ਕੁਰਾਣ ਦੀਆਂ ਸੁਣਿਆ ਪੂਰੀ ਉਜਾੜੀ ਦਰਦ ਸਤਾਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ
ਉਹ ਜਿਸ ਨੂੰ ਡਰ ਈਸ਼ਵਰ ਦਾ ਉਹ ਨੀ ਝੂਠੀਆਂ ਕਸਮਾਂ ਖਾਂਦਾ ਈ ਓ ਜਿਸ ਨੂੰ ਡਰ ਈਸ਼ਵਰ ਦਾ ਉਹ ਨੀ ਝੂਠੀਆਂ ਕਸਮਾਂ ਖਾਂਦਾ ਜੋ ਅਦਲ ਵਸਾਰ ਦੇਵੇ ਓ ਹਰੀ ਪੁਰਸ਼ ਨਰਕ ਨੂੰ ਜਾਂਦਾ ਜਮਾ ਸਤਾਣਾ ਕੱਲਿਆ ਇਸ ਦੁਨੀਆਂ ਤੋਂ ਆਖਰੀ ਤੁਰ ਸਭਨਾ ਨੇ ਜਾਣਾ ਕੱਲਿਆ ਇਸ ਦੁਨੀਆਂ ਤੋਂ ਆਖਰੀ ਤੁਰ ਸਭਨਾ ਨੇ ਜਾਣਾ
ਓ ਮਾਤਾ ਜੀ ਕਿੱਧਰੀ ਗਏ ਸੁੰਦਰੀ ਸਹਿਬ ਕੌਰ ਜੀ ਦੋਏ ਛੋਟੇ ਵੀ ਵਿਛੜੀ ਗਏ ਵੱਡੇ ਲਾਲ ਛੀਦਣੇ ਹੋਏ ਸੁਣ ਲੈ ਆਵੇ ਓ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ
ਮਹਿਲਾ ਨੂੰ ਤੋਰਿਆ ਸੀ ਪਾਈ ਮਨੀ ਸਿੰਘ ਸੰਗ ਦਿੱਲੀ ਦਾਦੀ ਲੈ ਪੋਤਿਆਂ ਨੂੰ ਖਬਰੇ ਕਿਹੜੇ ਪਾਸੇ ਠਿੱਲੀ ਪਤਾ ਮਗਾਣਾ ਕੱਲਿਆ ਇਸ ਦੁਨੀਆਂ ਤੋਂ ਆਖਰੀ ਤੁਰ ਸਭਨਾ ਨੇ ਜਾਣਾ ਕੱਲਿਆ ਇਸ ਦੁਨੀਆਂ ਤੋਂ ਆਖਰੀ ਤੁਰ ਸਭਨਾ ਨੇ ਜਾਣਾ
ਤਨ ਜਗੀਰਾ ਤੇਰਾ ਹੈ ਦਾਤਾ ਜਗਰਾ ਤੇਰਾ ਹੈ ਪੁੱਤਰ ਵਾਰ ਕੇ ਸ਼ੁਕਰ ਮਨਾਉਂਦਾ ਘਰ ਘਾਟ ਲਟਾ ਕੇ ਵੀ ਦਾਤਾ ਸਦਮਾ ਹੀ ਦੇ ਗਾਉਂਦਾ ਜੋਤ ਦੇ ਭਾਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ
ਇਸ ਰੰਗਲੀ ਦੁਨੀਆਂ ਤੇਰਿਆ ਨਾ ਕੋਈ ਵੀ ਵਲੀ ਪਕੰਬਰ ਜਦ ਔਦ ਕਟੇ ਜਿਸ ਦਮ ਜਾਂਦਾ ਲੱਗ ਮੌਤ ਦਾ ਨੰਬਰ ਕਿਉਂ ਪਛਤਾਣਾ ਕੱਲਿਆ ਇਸ ਦੁਨੀਆਂ ਤੋਂ ਆਖਰੀ ਤੁਰ ਸਭਨਾ ਨੇ ਜਾਣਾ ਕੱਲਿਆ ਇਸ ਦੁਨੀਆਂ ਤੋਂ ਆਖਰੀ ਤੁਰ ਸਭਨਾ ਨੇ ਜਾਣਾ
ਚਰਨ ਧਰੋ ਮੈਨੂੰ ਬਖਸ਼ੋ ਸਤਿਗੁਰੂ ਸੇਵਾ ਸੁਣਿਆ ਮਹਾਂਪੁਰਖਾਂ ਦੀ ਸੇਵਾ ਕੀਤਿਆ ਮਿਲਦਾ ਮੇਵਾ ਜੋ ਸੇਵਕ ਮਾਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ ਦਾਤਾ ਜੀ ਦੁੱਖ ਸੁਣ ਕੇ ਨਿਕਲੇ ਜਿੰਦ ਚੈਨ ਨਾ ਆਵੇ
ਕੱਲਿਆ ਜੇ ਚਾਹੁੰਦਾ ਏ ਤਾਂ ਕੋਈ ਬੰਦਾ ਖਾਸ਼ਕ ਲਾ ਦੇ ਦਾਦੀ ਤੇ ਪੋਤਿਆਂ ਦੀ ਮਸਤਾ ਸਾਨੂੰ ਖਬਰ ਲਿਆ ਦੇ ਬਣ ਕੇ ਰਾਣਾ ਕੱਲਿਆ ਇਸ ਦੁਨੀਆਂ ਤੋਂ ਆਖਰੀ ਤੁਰ ਸਭਨਾ ਨੇ ਜਾਣਾ ਕੱਲਿਆ ਇਸ ਦੁਨੀਆਂ ਤੋਂ ਆਖਰੀ ਤੁਰ ਸਭਨਾ ਨੇ ਜਾਣਾ
ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮੇਰੇ ਪਾਤਸ਼ਾਹ ਨੇ ਸੁਣ ਲਈ ਸੀ ਪਰ ਉਸ ਗੱਲ ਨੂੰ ਕਲੀਅਰ ਕਰਕੇ ਸਤਿਗੁਰਾਂ ਨੇ ਆਖਿਆ ਰਾਏ ਕੱਲੇ ਨੂੰ ਕੋਈ ਆਦਮੀ ਭੇਜ ਕੇ ਸਰਹੰਦ ਦੀ ਧਰਤੀ ਤੋਂ ਖਬਰ ਮੰਗਾਈ ਇਹਨੇ ਆਖਿਆ ਮਹਾਰਾਜ ਆ ਮੇਰਾ ਜਿਹੜਾ ਨੌਕਰ ਹੈ ਨੂਰਾਂ ਬਾਈ ਇਹਦੀ ਭੈਣ ਨੂਰਾਂ ਸਰਹੰਦ ਵਿਆਹੀ ਹੋਈ ਹੈ ਇਹ ਘੋੜੇ ਨਾਲੋਂ ਵੀ ਜ਼ਿਆਦਾ ਤੁਰ ਲੈਂਦਾ ਬੜਾ ਤੇਜ਼ ਤੁਰਦਾ ਇਸ ਕਰਕੇ ਇਹਦੀ ਡਿਊਟੀ ਲਾਉਣੀ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਆਗਿਆ ਦੇ ਦਿੱਤੀ ਨੂਰਾ ਮਾਈ ਸਤਿਗੁਰਾਂ ਤੋਂ ਲੈ ਕੇ ਆ ਗਿਆ ਤੁਰ ਪਿਆ ਸਰਹੰਦ ਦੀ ਧਰਤੀ ਵੱਲ ਨੂੰ ਮੰਜ਼ਿਲ ਨੂੰ ਮੁਕਾ ਕੇ ਇਹ ਪਹੁੰਚ ਗਿਆ ਸਰਹੰਦ ਦੀ ਧਰਤੀ ਦੇ ਉੱਤੇ ਆਪਣੀ ਭੈਣ ਨੂਰਾਂ ਦੇ ਘਰ ਭੈਣ ਅਤੇ ਭਰਾ ਦਾ ਰਿਸ਼ਤਾ ਬੜਾ ਸਾਂਝ ਵਾਲਾ ਰਿਸ਼ਤਾ ਹੈ ਖੂਨ ਅੰਦਰਾਂ ਦੀ ਸਾਂਝ ਹੈ ਆਪਣੀ ਭੈਣ ਦੇ ਘਰ ਜਦੋਂ ਪਹੁੰਚਿਆ ਨੂਰੀ ਦੇ ਘਰ ਨੂਰਾ ਮਾਈ ਹੁਣ ਇਹਨੇ ਜਾ ਕੇ ਸਲਾਮਾ ਅਲੈਕੁਮ ਬੁਲਾਈ, ਵਾਹ ਅਲੈਕੁਮ ਸਲਾਮ ਕਹਿ ਕੇ ਇਹਦੀ ਭੈਣ ਨੇ ਉੱਤਰ ਦਿੱਤਾ। ਠੰਡੇ ਪਾਣੀ ਦਾ ਜਦੋਂ ਗਲਾਸ ਲਿਆ ਕੇ ਫੜਾਇਆ ਨੂਰੇ ਦੇ ਹੱਥ ਵਿੱਚ, ਇਹਨੇ ਆਖਿਆ ਭੈਣ ਇਹ ਪਾਣੀ ਤਾਂ ਮੈਨੂੰ ਲੰਘਦਾ ਨਹੀਂ, ਮੈਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਖਬਰ ਲੈਣ ਵਾਸਤੇ ਆਇਆ। ਜਦੋਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦਾ ਨਾਂ ਲਿਆ, ਉਸ ਵੇਲੇ ਨੂਰੀ ਦੀਆਂ ਅੱਖਾਂ ਦੇ ਵਿੱਚ ਅੱਥਰੂ ਆ ਗਏ। ਸਰਹੰਦ ਦੀ ਧਰਤੀ ਦੇ ਉੱਤੇ ਸਾਰਾ ਦੁਖਾਂਤ ਉਹਨੇ ਆਪਣੇ ਕੰਨਾਂ ਨਾਲ ਸੁਣਿਆ ਸੀ, ਅੱਖਾਂ ਨਾਲ ਵੇਖਿਆ ਸੀ। ਇਹਦੇ ਚਿਹਰੇ ਦੇ ਉੱਤੇ ਇੱਕਦਮ ਗਮੀ ਦਾ ਰੰਗ ਜਿਹੜਾ ਸੀ ਉਹ ਛਾ ਗਿਆ, ਉਦਾਸੀ ਛਾ ਗਈ, ਸੋਚਾਂ ਵਿੱਚ ਡੁੱਬ ਗਈ ਇਹ ਨੂਰੇ ਮਾਹੀ ਦੀ ਭੈਣ ਨੂਰਾਂ। ਅੱਖਾਂ ਵਿੱਚੋਂ ਅੱਥਰੂ ਤ੍ਰਿਪ ਤ੍ਰਿਪ ਪਾਣੀ ਦਾ ਰੂਪ ਧਾਰਨ ਕਰਕੇ ਉਹ ਮੋਤੀ ਧਰਤੀ ਦੇ ਉੱਤੇ ਡਿੱਗਣ ਲੱਗ ਪਏ। ਬੋਲਣ ਦਾ ਯਤਨ ਕਰਦੀ ਹੈ ਪਰ ਬੋਲਿਆ ਨਹੀਂ ਜਾਂਦਾ, ਕਿਉਂਕਿ ਇਹ ਸਾਕਾ ਹੀ ਬੜਾ ਦੁਖਦਾਈ ਸੀ। ਛੋਟੀਆਂ ਛੋਟੀਆਂ ਮਾਸੂਮ ਜਿੰਦਾਂ ਦੇ ਉੱਤੇ ਇੰਨਾ ਕਹਿਰ, ਇੰਨਾ ਪਾਪ ਕੀਤਾ ਗਿਆ ਹੈ। ਨੂਰੀ ਦੱਸਣ ਦਾ ਯਤਨ ਕਰਦੀ ਹੈ ਪਰ ਬੋਲਿਆ ਨਹੀਂ ਜਾਂਦਾ। ਨੂਰੇ ਮਾਈ ਨੇ ਆਖਿਆ ਭੈਣੇ ਜਰਾ ਵੱਡਾ ਸਾਰਾ ਹੌਸਲਾ ਕਰਕੇ, ਵੱਡਾ ਸਾਰਾ ਦਿਲ ਕਰਕੇ ਮੈਨੂੰ ਦੱਸ ਕੀ ਕਹਾਣੀ ਬੀਤੀ ਹੈ ਇੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਦੇ ਨਾਲ। ਆਓ ਆਪਣੇ ਦਿਲ ਦੇ ਉੱਤੇ ਰੱਖਿਆ ਪੱਥਰ, ਥੋੜ੍ਹਾ ਜਿਹਾ ਹੌਸਲਾ ਕਰਕੇ ਨੂਰੇ ਮਾਹੀ ਦੀ ਭੈਣ ਨੂਰਾਂ ਰੋਂਦੀ ਹੋਈ, ਅੱਖਾਂ 'ਚੋਂ ਅੱਥਰੂ ਡਿੱਗ ਰਹੇ ਨੇ, ਮਨ ਵਿਰਾਗ ਵਿੱਚ ਭਿੱਜਾ ਹੋਇਆ ਹੈ, ਅੱਖਾਂ 'ਚੋਂ ਆਂਸੂ ਕੇਰਦਿਆਂ ਹੋਇਆ ਰੋ ਰੋ ਕੇ ਉਹ ਸਾਰੀ ਕਹਾਣੀ ਜਿਵੇਂ ਆਪਣੇ ਵੀਰ ਦੇ ਨਾਲ ਸਾਂਝੀ ਕਰ ਰਹੀ ਹੈ। ਨੂਰੇ ਮਾਹੀ ਨੂੰ ਕੀ ਕਹਿ ਰਹੀ ਉਹਦੀ ਭੈਣ ਨੂਰਾਂ, ਉਸ ਵਕਤ ਦੀ ਤਸਵੀਰ ਨੂੰ ਪੇਸ਼ ਇਹਨਾਂ ਅੱਖਰਾਂ 'ਚ ਇਉਂ ਕੀਤਾ ਜਾ ਰਿਹਾ।
ਨੂਰਾ ਆਖਦੀ ਨੂਰੇ ਨੂੰ ਗਾਲਾ, ਸੋਹਣਾ ਵੀਰ ਵੇ ਪਾਪੀ ਸੂਬੇ ਸਾਰਾ ਹੰਧਕਾਰ ਤੀ ਆਖੀਰ ਵੇ, ਪਾਪੀ ਸੂਬੇ ਸਾਰਾ ਹੰਧਕਾਰ ਤੀ ਆਖੀਰ ਵੇ।
ਮੈਥੋਂ ਦੱਸਿਆ ਨੀ ਜਾਂਦਾ ਸਾਰਾ ਹਾਲ ਨੂਰੀਆ, ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰੀਆ, ਤੈਨੂੰ ਦੱਸਾਂ ਕੀ ਬੀਤੀ।
ਨੂਰਾ ਆਖਦੀ ਨੂਰੇ ਨੂੰ ਗੱਲ, ਸੋਹਣਾ ਵੀਰ ਵੇ ਪਾਪੀ ਸੂਬੇ ਸਾਰਾ ਹੰਧਕਾਰ ਤੀ ਆਖੀਰ ਵੇ, ਪਾਪੀ ਸੂਬੇ ਸਾਰਾ ਹੰਧਕਾਰ ਤੀ ਆਖੀਰ ਵੇ।
ਮੈਥੋਂ ਦੱਸਿਆ ਨੀ ਜਾਂਦਾ ਸਾਰਾ ਹਾਲ ਨੂਰੀਆ, ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰੀਆ, ਤੈਨੂੰ ਦੱਸਾਂ ਕੀ ਬੀਤੀ।
ਤਨ ਉਹਨਾਂ ਦੀ ਸੀ ਮਾਈ ਜਿੰਨੇ ਸ਼ੇਰ ਜਾਣੇ ਵੇ, ਰੱਬ ਜਾਣਦਾ ਹੈ ਕਿਹੜੀ ਉਹ ਮਿੱਟੀ ਦੇ ਬਣੇ ਵੇ, ਰੱਬ ਜਾਣਦਾ ਹੈ ਕਿਹੜੀ ਉਹ ਮਿੱਟੀ ਦੇ ਬਣੇ ਵੇ।
ਉਹ ਪੁੱਤਾਂ ਛੀਣੀ ਦਿਆਂ ਕਰਤੀ ਕਮਾਲ ਨੂਰੀਆ, ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰੀਆ, ਤੈਨੂੰ ਦੱਸਾਂ ਕੀ ਬੀਤੀ।
ਮੈਥੋਂ ਦੱਸਿਆ ਨੀ ਜਾਂਦਾ ਜਿਹੜਾ ਹੋਇਆ ਪਾਪ ਵੇ, ਮੈਥੋਂ ਦੱਸਿਆ ਨੀ ਜਾਂਦਾ ਜਿਹੜਾ ਹੋਇਆ ਪਾਪ ਵੇ, ਕਿਵੇਂ ਸੁਣੂੰਗਾ ਕਹਾਣੀ ਬਾਜਾ ਵਾਲਾ ਬਾਪ ਵੇ, ਕਿਵੇਂ ਸੁਣੂੰਗਾ ਕਹਾਣੀ ਬਾਜਾ ਵਾਲਾ ਬਾਪ ਵੇ।
ਉਹ ਜਾੜਾਂ ਲੱਗੀ ਉਹਦੀ ਧਰਮਾਂ ਦੀ ਪਤਾਲ ਨੂਰੀਆ, ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰੀਆ, ਤੈਨੂੰ ਦੱਸਾਂ ਕੀ ਬੀਤੀ।
80 ਸਾਲ ਤੋਂ ਵੀ ਉਮਾਰਾ ਵਡੇਰੀ ਦਾਦੀ ਦੀ ਜਗੋਂ ਵੱਖਰੀ ਮੈਂ ਵੇਖੀਏ, ਦਲੇਰੀ ਦਾਦੀ ਦੀ ਜਗੋਂ ਵੱਖਰੀ ਮੈਂ ਵੇਖੀਏ ਦਲੇਰੀ ਦਾਦੀ ਦੀ
ਉਹ ਜੜ ਲੱਗੀ ਉਹਦੀ ਧਰਮ ਦੀ ਪਤਾਲ ਨੂਰੀਆ ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰੀਆ ਤੈਨੂੰ ਦੱਸਾਂ ਕੀ ਬੀਤੀ
ਚਣੇ ਨੀਹਾਂ ਚ ਚੰਡਾਲਾ ਧਰਮ ਨਾ ਡੋਲੇ ਚੰਨ ਪੁੰਨਿਆ ਦੇ ਹੋ ਗਏ ਅੱਖੀ ਆ ਤੋਲੇ ਚੰਨ ਪੁੰਨਿਆ ਦੇ ਹੋ ਗਏ ਅੱਖੀਆਂ ਤੋਲੇ
ਉਹ ਭਾਵੇਂ ਸ਼ੇਰ ਖਾ ਸਕਿਆ ਨਾ ਟਾਲ ਨੂਰੀਆ ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰੀਆ ਤੈਨੂੰ ਦੱਸਾਂ ਕੀ ਬੀਤੀ
ਨੀਹਾਂ ਚੋਂ ਚੰਡਾਲਾ ਛੁਰੀਆਂ ਨਾ ਕੋਵੇ ਉਦੋਂ ਜਿਮੀ ਆਸਮਾਨ ਫੁੱਬਾ ਮਾਰ ਰੋਏਵੇ ਉਦੋਂ ਜਿਮੀ ਆਸਮਾਨ ਫੁੱਬਾ ਮਾਰ ਰੋਏਵੇ
ਉਹ ਤੇਜ ਛੁਰੀਆਂ ਨਾ ਕੀਤੇ ਤੇਜੀ ਛੁਰੀਆਂ ਨਾ ਕੀਤੇ ਤੇਜੀ ਛੁਰੀਆਂ ਨਾ ਕੀਤੇ ਜਾ ਹਲਾਲ ਨੂਰੀਆ ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰੀਆ ਤੈਨੂੰ ਦੱਸਾਂ ਕੀ ਬੀਤੀ
ਵੱਡੇ ਜਨਾ ਦੇ ਮਖੌਲਾ ਮੌਤ ਤਾਈ ਕਰਦੇ ਵੱਡੇ ਜਿਨ੍ਹਾਂ ਦੇ ਮਖੌਲਾ ਮੌਤ ਤਾਹੀਂ ਕਰ ਦੇ ਭਲਾ ਮੌਤ ਕੋਲੋਂ ਕਦੋਂ ਨੇ ਦਲੇਰ ਡਰਦੇ ਭਲਾ ਮੌਤ ਕੋਲੋਂ ਕਦੋਂ ਨੇ ਉਹ ਸ਼ੇਰ ਡਰਦੇ
ਉਹ ਲਾਜੋ ਧਰਮ ਦੀ ਉਹ ਸਿਰ ਨਾ ਗਏ ਪਾਲ ਨੂਰੀਆ ਤੈਨੂੰ ਦੱਸਾਂ ਕੀ ਬੀਤੀ ਜਿਹੜੀ ਦਸਵੇਂ ਗੁਰਾਂ ਦੇ ਪੁੱਤਾਂ ਨਾਲ ਨੂਰੀਆ ਤੈਨੂੰ ਦੱਸਾਂ ਕੀ ਬੀਤੀ
ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਕਿਵੇਂ ਦੁੱਖ ਦਿੱਤੇ ਸਾਰਾ ਪ੍ਰਸੰਗ ਕਲਗੀਧਰ ਦੇ ਲਾਲ ਵੀਡੀਓ ਵਿੱਚ ਦਾਸਾਂ ਨੇ ਰਿਕਾਰਡ ਕਰਨ ਦਾ ਯਤਨ ਕੀਤਾ ਉਪਰਾਲਾ ਕੀਤਾ ਹੈ ਔਰ ਪਿਛਲੇ ਸਮੇਂ ਵਿੱਚ ਤਕਰੀਬਨ 3 ਕੁ ਮਹੀਨੇ ਲਗਾਤਾਰ ਬਦਲਾ ਲਾਲਾਂ ਦਾ ਜਿਵੇਂ ਸਹਿ ਬਾਬਾ ਬੰਦਾ ਸਿੰਘ ਬਹਾਦਰ ਨੇ ਬਦਲਾ ਲਿਆ ਕਲਗੀਧਰ ਦੇ ਲਾਲ ਇਹਨਾਂ ਵੀਡੀਓ ਅਤੇ ਆਡੀਓ ਸੀਡੀਆਂ ਨੂੰ ਆਪ ਟੈਲੀਵਿਜ਼ਨ ਦੀ ਸਕਰੀਨ ਦੇ ਉੱਤੇ ਵੀ PTC ਪੰਜਾਬੀ PTC ਨਿਊਜ਼ ਔਰ ਚੜ੍ਹਦੀ ਕਲਾ TV ਆਦਿ ਚੈਨਲਾਂ ਦੇ ਉੱਤੇ ਸਿੱਖ ਸੰਗਤਾਂ ਨੇ ਦਰਸ਼ਨ ਦਾਰੇ ਕੀਤੇ ਨੇ ਸਹਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਇਸ ਤਰੀਕੇ ਦੇ ਨਾਲ ਯਤਨ ਕਰਦੇ ਰਹੀਦਾ ਉਪਰਾਲਾ ਕਰਦੇ ਰਹੀਦਾ ਰਹਿਮਤਾਂ ਸਾਰੀਆਂ ਗੁਰੂ ਸਾਹਿਬ ਦੀਆਂ ਨੇ ਅਸੀਸਾਂ ਤੁਹਾਡੀਆਂ ਨੇ ਅਸੀਂ ਉਪਰਾਲਾ ਕਰਦੇ ਰਹਿੰਦੇ ਹਾਂ ਯਤਨ ਕਰਦੇ ਰਹਿੰਦੇ ਹਾਂ ਕਿ ਥੋੜ੍ਹੀ ਬਹੁਤੀ ਜਿਵੇਂ ਇਸ ਤਰੀਕੇ ਨਾਲ ਵੀ ਹੋ ਸਕੇ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ ਯਤਨ ਕਰੀਏ ਕੱਲ੍ਹ ਦਾ ਦੀਵਾਨ ਹੋਰ ਬਾਕੀ ਹੈ ਫਿਰ ਜਿਵੇਂ ਕਿਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਦੋਂ ਕਿਤੇ ਮੇਰੇ ਪਾਤਸ਼ਾਹ ਨੇ ਰਹਿਮਤ ਕੀਤੀ ਆਪ ਜੀ ਦੇ ਦਰਸ਼ਨ ਦਾਰੇ ਕਰਾਂਗੇ ਆ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਬੜਾ ਮਾਣ ਬੜਾ ਪਿਆਰ ਇਸ ਧਰਤੀ ਦੇ ਉੱਤੇ ਗੁਰੂ ਘਰ ਦੇ ਜਿੰਨੇ ਵੀ ਸੇਵਾਦਾਰ ਨੇ ਚਾਹੇ ਗ੍ਰੰਥੀ ਸਿੰਘ ਨੇ ਚਾਹੇ ਸੇਵਾਦਾਰ ਨੇ ਚਾਹੇ ਪ੍ਰਬੰਧਕ ਨੇ ਚਾਹੇ ਗੁਰੂ ਕੀ ਸੰਗਤ ਹੈ ਇੰਨਾ ਮਾਣ ਇੰਨਾ ਪਿਆਰ ਮਿਲਿਆ ਹੈ ਜਿਹਦਾ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਗੁਰੂ ਕੀਆਂ ਸੰਗਤਾਂ ਨੇ ਬਹੁਤ ਪਿਆਰ ਬੜਾ ਮੁਹੱਬਤ ਦੇ ਕੇ ਸਾਡਾ ਹੌਸਲਾ ਵਧਾਇਆ ਹੈ ਆਓ ਇਸੇ ਤਰ੍ਹਾਂ ਮੇਰਾ ਪਾਤਸ਼ਾਹ ਰਹਿਮਤ ਕਰੇ ਆਪ ਜੀ ਦੇ ਚਰਨ ਪਰਸਦੇ ਰਹੀਏ ਆਪ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਦੇ ਰਹੋ ਇਹ ਸਾਡੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੋਜੜੀ ਹੈ ਬਹੁਤ ਵੱਡੀ ਕਿਰਪਾ ਹੈ ਕਹਿਲਗਿਰੀ ਦੀਆਂ ਸੰਗਤਾਂ ਦੇ ਉੱਤੇ ਗੁਰੂ ਸਾਹਿਬ ਦੀ ਮੇਰਾ ਪਾਤਸ਼ਾਹ ਇਦੋਂ ਵੀ ਜ਼ਿਆਦਾ ਰਹਿਮਤ ਦਾ ਮੀਂਹ ਬਰਸਾ ਕੇ ਇਸ ਤੋਂ ਵੀ ਜ਼ਿਆਦਾ ਕਿਰਪਾ ਕਰਕੇ ਮੇਰਾ ਪਾਤਸ਼ਾਹ ਜਿਹੜੀਆਂ ਰੂਹਾਂ ਅਜੇ ਤੱਕ ਨਹੀਂ ਰੰਗੀਆਂ ਜਾਂ ਨਹੀਂ ਜੁੜੀਆਂ ਪਾਤਸ਼ਾਹ ਉਹਨਾਂ ਨੂੰ ਵੀ ਆਪਣੇ ਚਰਨਾਂ ਨਾਲ ਆਵੇ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ ਆਓ ਅਸੀਸ ਬਖਸ਼ਿਸ਼ ਕਰੋ ਫਤਿਹ ਦੇ ਸਿਮਰ ਦੇ ਨਾਲ ਜੁੜਦਿਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।